ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਪੰਜਵਾਂ। ਤਰਨ ਸਵੰਨੇ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਉਠਾ। ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਮਹੱਲਾ ਪੰਜਵਾਂ। ਫਿਰਦੀ ਫਿਰਦੀ ਦਹਿਂ ਦਿਸਾ, ਜਲ ਪਰਬਤ ਬਨਰਾਏ। ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ। ਪਾਉੜੀ ਜਿਸ ਸਰਬ ਸੁਖਾਂ ਫਲ ਲੋੜੀ ਹੈ, ਸੋ ਸੱਚ ਕਮਾਵੋ। ਨੇੜੇ ਦੇਖੋ ਪਾਰ ਬ੍ਰਹਮ, ਇੱਕ ਨਾਮ ਤਿਆਵੋ। ਹੋਏ ਸਗਲ ਕੀ ਰੇਣੁਕਾ, ਹਰ ਸੰਗ ਸਮਾਵੋ। ਦੁਖ ਨਾ ਦੇਈ ਕਿਸੈ ਜੀ, ਪਤ ਸਿਉ ਕਰ ਜਾਵੋ। ਪਤਤ ਪੁਨੀਤ ਕਰਤਾ ਪੁਰਖ, ਨਾਨਕ ਸੁਣਾਵੋ। ਪਤਤ ਪੁਨੀਤ ਕਰਤਾ ਪੁਰਖ, ਨਾਨਕ ਸੁਣਾਵੋ। ਸਲੋਕ ਮਹਲਾ ਪੰਜਵਾਂ। ਤਰਨ ਸਵਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਰਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਅਮਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਗੌੜੀ ਰਾਗ ਦੀ ਦੂਸਰੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 16 ਸਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 17ਵੇਂ ਸਲੋਕ ਦੀ ਕਥਾ ਆਰੰਭ ਹੋ ਰਹੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਕਈ ਵਾਰੀ ਅਸੀਂ ਕੋਈ ਕੰਮ ਕਾਜ ਕਰਦੀ ਹਾਂ, ਉਹਦੇ ਵਿੱਚ ਵਿਘਨ ਪੈਂਦੇ ਰਹਿੰਦੇ ਨੇ, ਕੋਈ ਇਹੋ ਜਿਹਾ ਹੈ ਤਰੀਕਾ ਜਿਹਦੇ ਨਾਲ ਸਾਡੇ ਸਾਰੇ ਕੰਮ ਕਾਰ ਆਸਾਨੀ ਨਾਲ ਨੇਪਰੇ ਚੜ ਸਕਦੇ ਹੋਣ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ, ਇੱਕ ਗੱਲ ਹੈ, ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇਹੇ ਸੁਆਰ ਸਤਿਗੁਰ ਸੱਚ ਸਾਖੀਐ। ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਦਾ ਹੁਕਮਨਾਮਾ ਸੁਣ ਕੇ ਤੁਸੀਂ ਕਾਰਜ ਆਰੰਭ ਕਰੋਗੇ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਭਾਹੇ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕਿ ਕਾਰਜ ਪੂਰਾ, ਫਿਰ ਤੁਹਾਡੇ ਸਾਰੇ ਹੀ ਕੰਮ ਸੰਪੂਰਨ ਹੋ ਸਕਦੇ ਹਨ। ਸਤਿਗੁਰੂ ਦੀ ਪ੍ਰਸੰਨਤਾ ਹੋਣੀ ਜ਼ਰੂਰੀ ਹੈ। ਲਓ ਹੁਣ ਸਤਿਗੁਰੂ ਦੀ ਪ੍ਰਸੰਨਤਾ ਦੇ ਨਾਲ ਜੋ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ साहिब जियो।
श्लोक महला पंजवा। तरन सवनी खड़ रतन जड़ावी, हर प्रेम पुरख मन बुठा। सबे काज सुहेलड़े थिए, गुर नानक सत गुर तुठा।
धन गुरु अर्जन देव महाराज सच्चे पातशाह फरमाते हैं, इस श्लोक का अनवे करके अर्थ लगेगा, गुरु नानक सतगुर तुठा। जिन्ना ते गुर का अर्थ है पूजनीक सच्चा गुरु, धन गुरु नानक देव महाराज सच्चे पातशाह तुठिया है, भाव जिन्ना दे उपर धन गुरु नानक देव महाराज सच्चे पातशाह प्रसन्न होए हन, हर प्रेम पुरख मन उठा। फिर उन्हां दे मन दे विच हर जो सारे पापां नूं नाश करन वाला है, पुरख व्यापक स्वरूप अकाल पुरख वाहिगुरु अंतरजामी है, उहदा प्रेम उन्हां दे मन दे विच वस गया, भाव गुरु दी रहमत नाल गुरु दी मेहर नाल उस प्रभु दा प्यार मन विच आके वस जांदा है। ते जदों प्रभु दा प्यार आके मन दे विच वस जावे, तारण सुवन्नी साडी शरीर रूप धरती भी अथवा बुद्धि रूप धरती भी सुवन्नी बहुत सोहने रंग दी बन जांदी है, उसनों भी प्रेम दी लाली चढ़ जांदी है। खड़ रतन जड़ावी, खड़ दा अर्थ है का ते रतन दा अर्थ है हरे रंग दी मणि। हजूर कहिंदे ने उन्हां गुरमुखां दी शरीर रूपी धरती भी सवन्नी सोहने रंग दी बन जांदी है। खड़ रतन जड़ावी भी जो रतना वांगू अमोलक दैवी गुण हन, और उन्हां रतन रूप घा दे नाल जड़ावी जड़त हो जांदी है। इहदा मतलब यह है, उन्हां गुरमुखां दी शरीर रूप धरती भी ते हिरदा रूप धरती भी बुद्धि रूप धरती भी निर्विकार हो जांदी है, प्रेम दे सोहने रंग वाली बन जांदी है। फिर उस उते रतना वांगू बड़ा सुंदर घा उगदा है। इहदा मतलब यह है, जदों किसी दा हिरदा शुद्ध हो जांदा है, फिर उहदे विच अकाल पुरख वाहिगुरु दा नाम रतन अथवा वैराग आदिक दैवी गुण ए रतना वांग खड़ का उन्हां दी अंदर पैदा हुंदा है। जां इहदा दूजा पाव के भी लिया है, खड़ रतन जड़ावी। जदों अमृत वेला हुंदा है, धरती उते बड़ी सोहनी हरियावलता नजर आउंदी है, ते घा दे उते जिहड़े त्रेल दे तुपके ने, सूरज दी धुप पैण दे नाल ओह इस तरां दूरों प्रतीत हुंदे हन जिवें हीरे रतन जवाहरात धरती उते चमक रहे होवन। ਇਹ ਅੰਮ੍ਰਿਤ ਵੇਲੇ ਦਾ ਦ੍ਰਿਸ਼ ਹੁੰਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਤੇ ਗੁਰੂ ਨਾਨਕ ਪ੍ਰਸੰਨ ਹੁੰਦੇ ਹਨ, ਉਹਨਾਂ ਦੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਵਸ ਜਾਂਦਾ ਹੈ, ਫਿਰ ਉਹਨਾਂ ਦੀ ਬੁੱਧੀ ਰੂਪੀ ਧਰਤੀ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਨਾਲ ਨਿਰਵਿਕਾਰ ਹੋ ਜਾਂਦੀ ਹੈ। ਫਿਰ ਉਸਦੇ ਅੰਦਰ ਸ਼ੁਭ ਗੁਣਾਂ ਦਾ ਘਾ ਤੇ ਵਾਹਿਗੁਰੂ ਦੇ ਨਾਮ ਤੇ ਪ੍ਰੇਮ ਰੂਪੀ ਇਹ ਮਾਨੋ ਇਹ ਜਿਹੜੇ ਤ੍ਰੇਲ ਦੇ ਤੁਪਕੇ ਨੇ, ਇਹ ਘਾ ਵਾਂਗੂ ਜਿਵੇਂ ਘਾ ਤੇ ਤ੍ਰੇਲ ਦੇ ਤੁਪਕੇ ਹੀਰੇ ਮੋਤੀਆਂ ਵਾਂਗੂ ਚਮਕਦੇ ਨੇ, ਇਸੇ ਤਰ੍ਹਾਂ ਉਸ ਸ਼ੁਭ ਗੁਣਾਂ ਦੇ ਘਾ ਦੇ ਨਾਲ ਨਾਮ ਤੇ ਪ੍ਰੇਮ ਰੂਪੀ ਜਿਹੜੇ ਤ੍ਰੇਲ ਦੇ ਤੁਪਕੇ ਹਨ, ਇਹ ਹੀਰੇ ਰਤਨਾਂ ਵਾਂਗੂ ਜੜੇ ਹੋਏ ਪ੍ਰਤੀਤ ਹੁੰਦੇ ਹਨ। ਸਭੇ ਕਾਜ ਸੁਹੇਲੜੇ ਥੀਏ, ਇਸ ਢੰਗ ਦੇ ਨਾਲ ਗੁਰੂ ਦੀ ਰਹਿਮਤ ਦੇ ਨਾਲ ਸਾਡੇ ਸਾਰੇ ਕਾਰਜ ਹੀ ਸੁਹੇਲੜੇ ਥੀਏ, ਬੜੇ ਸੌਖੇ ਢੰਗ ਦੇ ਨਾਲ ਸੰਪੂਰਨ ਹੋ ਗਏ ਹਨ। ਸਾਡੇ ਸਾਰੇ ਕਾਰਜ ਬੜੀ ਆਸਾਨੀ ਦੇ ਨਾਲ ਸੰਪੂਰਨ ਹੋਏ ਨੇ, ਚਾਹੇ ਉਹ ਦੁਨਿਆਵੀ ਕਾਰਜ ਸਨ, ਚਾਹੇ ਉਹ ਅਧਿਆਤਮਕ ਸਨ, ਤੇ ਚਾਹੇ ਉਹ ਪ੍ਰਭੂ ਦੀ ਪ੍ਰਾਪਤੀ ਦੇ ਸਨ ਤੇ ਚਾਹੇ ਜੀਵਨ ਸਫਲਤਾ ਦੇ ਉਕਾਰੇ ਸਨ। ਜਦੋਂ ਗੁਰੂ ਦੀ ਪ੍ਰਸੰਨਤਾ ਹੋਈ, ਸਾਰੇ ਕਾਰਜ ਆਪਣੇ ਆਪ ਹੀ ਬੜੇ ਸੌਖੇ ਢੰਗ ਦੇ ਨਾਲ ਸੰਪੂਰਨ ਹੋ ਗਏ ਹਨ।
ਮਹੱਲਾ ਪੰਜਵਾਂ। ਫਿਰਦੇ ਫਿਰਦੇ ਦਹ ਦਿਸਾਂ ਜਲ ਪਰਬਤ ਬਨਰਾਏ, ਜਿੱਥੇ ਡਿੱਠਾ ਮਿਰਤਕੋ ਇਲ ਬੈਠੀ ਆਏ।
ਲੋ ਹੁਣ ਇਸ ਦੂਸਰੇ ਸ਼ਲੋਕ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਲ ਦੇ ਦ੍ਰਿਸ਼ਟਾਂਤ ਦੁਆਰਾ ਮੰਦ ਵੈਰਾਗੀ ਪੁਰਖ ਦੀ ਦਸ਼ਾ ਵਰਣਨ ਕਰਦੇ ਹਨ। ਇਲ ਇੱਕ ਪੰਛੀ ਹੈ ਤੇ ਇਲ ਆਕਾਸ਼ ਦੇ ਵਿੱਚ ਬਹੁਤ ਉੱਚਾ ਸਮਾਂ, ਬਹੁਤ ਉੱਚਾ ਤੇ ਬਹੁਤ ਲੰਬਾ ਸਮਾਂ ਉੱਡਦੀ ਰਹਿੰਦੀ ਹੈ। ਇਲ ਦੀ ਨਿਗਾਹ ਵੀ ਬੜੀ ਤੇਜ਼ ਹੁੰਦੀ ਹੈ। ਉਹ ਆਕਾਸ਼ ਵਿੱਚ ਉੱਡਦੀ ਹੋਈ ਹਮੇਸ਼ਾ ਧਰਤੀ ਵੱਲ ਹੀ ਆਪਣੀ ਨਿਗਾਹ ਰੱਖਦੀ ਹੈ। ਜਿੱਥੇ ਕੋਈ ਉਸਨੂੰ ਮੁਰਦਾਰ ਪਿਆ ਦਿਸ ਪਵੇ, ਫਿਰ ਉਹਦੇ ਉੱਤੇ ਆ ਕੇ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਮੰਦ ਕਰਮੀ ਦੀ ਹਾਲਤ ਹੁੰਦੀ ਹੈ। ਜਿਹੜਾ ਮੰਦ ਵੈਰਾਗੀ ਪੁਰਸ਼ ਹੁੰਦਾ ਹੈ, ਜਦੋਂ ਉਹਦੇ ਮਨ ਦੇ ਵਿੱਚ ਉਛਾਲ ਉੱਠਦਾ ਹੈ, ਉਹ ਆਪਣਾ ਘਰ ਬਾਰ ਪਰਿਵਾਰ ਛੱਡ ਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਜਾ ਕੇ ਵਿਚਰਨਾ ਸ਼ੁਰੂ ਕਰ ਦਿੰਦਾ ਹੈ। ਫਿਰਦੀ ਫਿਰਦੀ ਦਹ ਦਿਸ਼ਾ ਜਲ ਪਰਬਤ ਬਨਰਾਏ, ਜਿਵੇਂ ਇਲ ਦਸੋ ਦਿਸ਼ਾ ਦੇ ਵਿੱਚ ਫਿਰਦੀ ਫਿਰਦੀ। ਦਸ ਦਿਸ਼ਾ ਕਿਹੜੀਆਂ ਨੇ? ਚਾਰ ਤਾਂ ਮੁੱਖ ਦਿਸ਼ਾ ਨੇ, ਚਾਰ ਉਪ ਦਿਸ਼ਾ ਨੇ, ਧਰਤੀ ਤੇ ਅਸਮਾਨ ਦੀ ਦਿਸ਼ਾ ਰਲਾ ਕੇ ਦਸ ਦਿਸ਼ਾ ਬਣ ਜਾਂਦੀਆਂ। ਇਉਂ ਜਿਹੜੀ ਉਹ ਇਲ ਹੈ ਦਸੋ ਦਿਸ਼ਾ ਦੇ ਵਿੱਚ ਫਿਰਦੀ ਫਿਰਦੀ। ਇਸ ਤੋਂ ਇਲਾਵਾ ਜਲ ਪਰਬਤ ਬਨਰਾਏ, ਜਿੱਥੇ ਪਾਣੀ ਵਾਲੇ ਥਾਂ ਹੁੰਦੇ ਨੇ, ਦਰਿਆ ਹੁੰਦੇ ਨੇ, ਸਮੁੰਦਰਾਂ ਦੇ ਕਿਨਾਰਿਆਂ ਤੇ ਵੀ ਪਰਬਤ, ਜਿਹੜੇ ਉੱਚੇ ਉੱਚੇ ਪਹਾੜ ਨੇ। ਬਨਰਾਏ ਦਾ ਅਰਥ ਹੈ ਬਨਸਪਤੀ ਭਾਵ ਜੰਗਲ। ਇਹਨਾਂ ਸਾਰੀਆਂ ਥਾਵਾਂ ਤੇ ਇਲ ਫਿਰਦੀ ਹੈ, ਪਰ ਜਿਹੜੀ ਉਹਦੀ ਅੰਦਰੋਂ ਵਾਸ਼ਨਾ ਹੁੰਦੀ ਹੈ ਉਹ ਹੈ ਮੁਰਦਾਰ ਖਾਣ ਦੀ। ਇਸੇ ਤਰ੍ਹਾਂ ਜਿਹੜਾ ਮੰਦ ਵੈਰਾਗੀ ਪੁਰਸ਼ ਹੁੰਦਾ ਹੈ, ਉਹ ਭਾਵੇਂ ਸਾਧੂਆਂ ਵਾਲਾ ਬਾਣਾ ਧਾਰਨ ਕਰਕੇ ਇਲ ਵਾਂਗੂ ਉਡਾਰੀਆਂ ਮਾਰਦਾ ਹੈ ਦਸੋ ਦਿਸ਼ਾ ਦੇ ਵਿੱਚ, ਪਾਣੀ ਦੇ ਕਿਨਾਰਿਆਂ ਤੇ, ਤੀਰਥਾਂ ਦੇ ਕਿਨਾਰਿਆਂ ਤੇ, ਪਹਾੜਾਂ ਤੇ ਜਾ ਕੇ, ਜੰਗਲਾਂ ਦੇ ਵਿੱਚ ਜਾ ਕੇ ਵੀ ਭਟਕਦਾ ਫਿਰਦਾ ਹੈ। ਪਰ ਉਹਦਾ ਸੁਭਾਅ ਇਲ ਵਰਗਾ ਹੁੰਦਾ। ਇਲ ਦਾ ਸੁਭਾਅ ਕੀ ਹੁੰਦਾ ਹੈ? ਜਿੱਥੇ ਡਿੱਠਾ ਮਿਰਤਕੋ ਇਲ ਬਹਿਠੀ ਆਏ, ਜਿੱਥੇ ਉਹ ਇਲ, ਮਿਰਤਕੋ ਦਾ ਅਰਥ ਹੈ ਮੁਰਦਾਰ, ਵੇਖ ਲੈਂਦੀ ਹੈ, ਭਾਵ ਜਿੱਥੇ ਕੋਈ ਮਰਿਆ ਪਸ਼ੂ ਮਰਿਆ ਜਾਨਵਰ ਉਹਦੀ ਨਿਗਾਹ ਵਿੱਚ ਆ ਜਾਂਦਾ ਹੈ। ਇਲ ਬਹਿਠੀ ਆਏ, ਉਹ ਇਲ ਉਹਦੇ ਉੱਪਰ ਆ ਕੇ ਬੈਠ ਜਾਂਦੀ ਹੈ, ਉਸ ਮੁਰਦੇ ਦਾ ਮਾਸ ਖਾਣਾ ਸ਼ੁਰੂ ਕਰ ਦਿੰਦੀ ਹੈ। ਇਹੀ ਮੰਦ ਵੈਰਾਗੀ ਦੀ ਹਾਲਤ ਹੁੰਦੀ ਹੈ। ਭਾਵੇਂ ਉਹ ਧਾਰਮਿਕ ਬੁਰਕਾ ਪਹਿਨ ਵੀ ਲਵੇ, ਚਾਹੇ ਉਹ ਸੰਤ ਤੇ ਫਕੀਰੀ ਦਾ ਵੇਸ਼ ਧਾਰਨ ਵੀ ਕਰ ਲਵੇ, ਪਰ ਉਹਦੀ ਜਿਹੜੀ ਅੰਦਰੋਂ ਵਾਸ਼ਨਾ ਹੈ ਉਹ ਤੇ ਮੁਰਦਾਰ ਖਾਣ ਦੀ ਹੀ ਹੁੰਦੀ ਹੈ। ਪਰਾਇਆ ਘਰ, ਪਰਾਇਆ ਧਨ, ਪਰਾਇਆ ਹੱਕ, ਪਰਾਇਆ ਮਾਲ ਚੁਰਾਉਣ ਦੀ ਹੁੰਦੀ ਹੈ, ਜਿੱਥੇ ਉਹ ਮੁਰਦਾਰ ਵੇਖਦਾ ਹੈ। ਮੁਰਦਾਰ ਕੀ ਹੈ? ਕੂੜ ਬੋਲ ਮੁਰਦਾਰ ਖਾਏ, ਜਿਹੜਾ ਪਰਾਇਆ ਹੱਕ ਹੈ ਇਹ ਮੁਰਦਾਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਬਚਨ ਨੇ ਕਿ ਜਿਹੜੇ ਦੁਨੀਆਂ ਦੇ ਵਿੱਚ ਦੋ ਧਰਮ ਨੇ, ਇੱਕ ਹਿੰਦੂ ਧਰਮ ਹੈ, ਦੂਸਰਾ ਇਸਲਾਮ ਧਰਮ ਹੈ, ਪਰ ਸਤਿਗੁਰੂ ਮਹਾਰਾਜ ਦੇ ਬਚਨ ਨੇ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਹਿੰਦੂ ਦੇ ਲਈ ਪਰਾਇਆ ਹੱਕ ਗਊ ਦੇ ਮਾਸ ਬਰਾਬਰ ਹੈ, ਕਿਉਂਕਿ ਹਿੰਦੂ ਲੋਕ ਗਊ ਨੂੰ ਮਾਂ ਦਾ ਦਰਜਾ ਦਿੰਦੇ ਹਨ ਤੇ ਉਹਦੀ ਬੜੀ ਇੱਜ਼ਤ ਵੀ ਕਰਦੇ ਹਨ। ਪਰ ਜਿਹੜਾ ਪਰਾਇਆ ਹੱਕ ਹੈ ਉਹ ਹਿੰਦੂ ਦੇ ਲਈ ਗਾਂ ਦੇ ਮਾਸ ਬਰਾਬਰ ਹੈ ਤੇ ਜਿਹੜਾ ਮੁਸਲਮਾਨ ਹੈ ਉਹਦੇ ਲਈ ਸੂਰ ਦੇ ਬਰਾਬਰ ਹੈ। ਮੁਸਲਮਾਨ ਸੂਰ ਨੂੰ ਨਫ਼ਰਤ ਕਰਦੇ ਹਨ, ਸੂਰ ਨੂੰ ਬਦ ਕਹਿੰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਜਿਹੜਾ ਪਰਾਇਆ ਹੱਕ ਹੈ, ਪਰਾਇਆ ਮਾਲ ਹੈ, ਪਰਾਇਆ ਧਨ ਹੈ, ਪਰਾਇਆ ਰੂਪ ਹੈ, ਇਹ ਵੀ ਮੁਰਦਾਰ ਦੇ ਤੋਲੀ ਹੈ। ਪਰ ਮੰਦ ਵੈਰਾਗੀ ਪੁਰਸ਼ ਦੀ ਹਾਲਤ ਇਹ ਹੁੰਦੀ ਹੈ ਜਿੱਥੇ ਉਹ ਮੁਰਦਾਰ ਨੂੰ ਵੇਖਦਾ ਹੈ ਉੱਥੇ ਆ ਕੇ ਡਿੱਗ ਪੈਂਦਾ ਹੈ। ਆਪਣਾ ਧਰਮ ਕਰਮ ਸਿੱਖੀ ਦੇ ਅਸੂਲ ਸਿੱਕੇ ਤੇ ਟੰਗ ਦਿੰਦਾ ਹੈ, ਉਹਨੂੰ ਸਭ ਕੁਝ ਹੀ ਭੁੱਲ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ। ਭਾਈ ਠੀਕ ਹੈ, ਸੇਵਾ ਲਈ ਪ੍ਰਚਾਰ ਲਈ ਜੇ ਤੁਹਾਨੂੰ ਕਿਧਰੇ ਜਾਣਾ ਪਵੇ ਤਾਂ ਤੁਸੀਂ ਜੀ ਸਦ ਕੇ ਜਾ ਸਕਦੇ ਹੋ। ਵੈਸੇ ਆਪਣੇ ਜੀਵਨ ਦੇ ਵਿੱਚ ਗ੍ਰਸਤੀ ਹੋ ਕੇ ਪਰਿਵਾਰ ਦੇ ਵਿੱਚ ਰਹਿਣਾ ਔਰ ਇਹ ਗੁਰਸਿੱਖਾਂ ਦੇ ਲਈ ਬਹੁਤ ਵਧੀਆ ਜੀਵਨ ਜਾਚ ਸਤਿਗੁਰੂ ਮਹਾਰਾਜ ਨੇ ਦੱਸੀ ਹੈ। ਤੇ ਜਿਹੜੇ ਘਰ ਬਾਰ ਪਰਿਵਾਰ ਛੱਡ ਕੇ ਬੇਹੰਗਮੀ ਠਾਠ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦੇ ਨੇ, ਫਿਰ ਜਿਹੜੀਆਂ ਚੀਜ਼ਾਂ ਨੂੰ ਉਹ ਛੱਡ ਕੇ ਆਏ ਹੁੰਦੇ ਨੇ, ਚਾਹੇ ਪਰਾਇਆ ਘਰ ਹੁੰਦਾ ਹੈ, ਪਰਾਇਆ ਰੂਪ ਹੁੰਦਾ ਹੈ, ਪਰ ਉਹਨਾਂ ਦਾ ਮਨ ਉੱਥੇ ਆ ਕੇ ਡੋਲ ਜਾਂਦਾ ਹੈ। ਉਹਨਾਂ ਦੀ ਹਾਲਤ ਉੱਥੇ ਇਲ ਵਰਗੀ ਹੁੰਦੀ ਹੈ ਵੀ ਜਿਵੇਂ ਇਲ ਦਸੋ ਦਿਸ਼ਾ ਦੇ ਵਿੱਚ ਫਿਰਦੀ ਫਿਰਦੀ ਮੁਰਦਾਰ 'ਤੇ ਆ ਕੇ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਜਿਨ੍ਹਾਂ ਦੀ ਅਵਸਥਾ ਪਰਪੱਕ ਨਹੀਂ ਹੁੰਦੀ, ਕੱਚੇ ਪਿੱਲੇ ਪਖੰਡੀ ਲੋਕ ਹੁੰਦੇ ਨੇ, ਜਿੱਥੇ ਪਰਾਇਆ ਹੱਕ ਪਰਾਇਆ ਰੂਪ ਵੇਖਦੇ ਨੇ, ਫਿਰ ਉੱਥੇ ਆ ਕੇ ਉਹਨਾਂ ਦਾ ਮਨ ਡਿੱਗ ਪੈਂਦਾ ਹੈ। ਜਿਵੇਂ ਮੁਰਦਾਰ ਨੂੰ ਵੇਖ ਕੇ ਇਲ ਉੱਥੇ ਆ ਕੇ ਬੈਠ ਜਾਂਦੀ ਹੈ, ਇਹੀ ਹਾਲਤ ਉਹਨਾਂ ਦੀ ਹੁੰਦੀ ਹੈ।
ਪਾਉੜੀ ਜਿਸ ਸਰਬ ਸੁਖਾਂ ਫਲ ਲੋੜੀਐ ਹੈ ਸੋ ਸੱਚ ਕਮਾਵੋ।
ਲਓ ਹੁਣ ਪੌੜੀ ਵਿੱਚ ਹਜ਼ੂਰ ਫਰਮਾਉਂਦੇ ਨੇ ਜੇ ਸਰਬ ਸੁਖਾਂ ਫਲ ਲੋੜੀਐ, ਗੁਰਮੁਖੋ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਸਾਰੇ ਸੁਖਾਂ ਦਾ ਫਲ ਚਾਹੁੰਦੇ ਹੋ ਸੋ ਸੱਚ ਕਮਾਵੋ। ਲਓ ਉਹਨਾਂ ਨੂੰ ਸਾਡੀ ਤਾਕੀਦ ਹੈ, ਜੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਸਾਰੇ ਸੁਖਾਂ ਦਾ ਫਲ ਚਾਹੁੰਦੇ ਹੋ ਤੇ ਫਿਰ ਉਹ ਸੱਚ ਨੂੰ ਕਮਾਓ, ਭਾਵ ਸੱਚੇ ਨਾਮ ਦੀ ਕਮਾਈ ਕਰੋ। ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਗੁਰਮੰਤਰ ਦਾ ਜਾਪ ਅਭਿਆਸ ਕਰੋ, ਫਿਰ ਜੋ ਵੀ ਚਾਹੋਗੇ ਉਹੀ ਕੁਛ ਮਿਲ ਸਕਦਾ ਹੈ।
ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਤੇ ਆਵੋ।
ਲੋ ਹੋਰ ਸਤਿਗੁਰੂ ਸਿੱਖਿਆ ਦਿੰਦੇ ਨੇ, ਗੁਰਮੁਖੋ ਤੁਸੀਂ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਤੱਕੋ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਨਾਲ ਵਸ ਰਿਹਾ ਹੈ। ਜਹ ਜਹ ਮਨ ਤੂੰ ਧਾਮਦਾ ਤਹ ਤਹ ਹਰ ਜੀਉ ਤੇਰੇ ਨਾਲੇ, ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ। ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਔਰ ਨਾ ਦੇਖਾ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਦੇਖੋ। ਜਿਹੜਾ ਉਸ ਪਰਮਾਤਮਾ ਨੂੰ ਨੇੜੇ ਦੇਖਦਾ ਹੈ ਫਿਰ ਉਹ ਕਦੇ ਬੁਰਾ ਨਹੀਂ ਕਰ ਸਕਦਾ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ। ਜਿਹੜਾ ਆਦਮੀ ਰੱਬ ਨੂੰ ਨੇੜੇ ਸਮਝਦਾ ਉਹਦੇ ਕੋਲੋਂ ਮਾੜਾ ਹੋ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਪਤਾ ਹੈ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉਹ ਅਕਾਲ ਪੁਰਖ ਨੇ ਮੇਰੇ ਪਾਸੋਂ ਕਰਮਾਂ ਦਾ ਲੇਖਾ ਵੀ ਲੈਣਾ। ਇਸ ਲਈ ਜਿਹੜਾ ਰੱਬ ਨੂੰ ਨੇੜੇ ਵੇਖਦਾ ਹੈ ਉਹ ਕਦੇ ਵੀ ਮਾੜੇ ਕੰਮ ਦੇ ਵਿੱਚ ਪਰਿਵਰਤ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਨੇੜੇ ਦੇਖੋ ਪਾਰ ਬ੍ਰਹਮ ਗੁਰਮੁਖੋ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਨੇੜੇ ਅੰਗ ਸੰਗ ਵੇਖੋ, ਇੱਕ ਨਾਮ ਤੇ ਆਵੋ। ਸਿਰਫ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਰਹੋ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ।
ਹੋਏ ਸਗਲ ਕੀ ਰੇਣਕਾ ਹਰ ਸੰਗ ਸਮਾਵੋ।
ਲੋ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦਿੰਦੇ ਹਨ, ਗੁਰਮੁਖੋ ਫਿਰ ਸਭ ਦੇ ਚਰਨਾਂ ਦੀ ਧੂੜ ਬਣ ਜਾਓ। ਇੰਨੀ ਨਿਮਰਤਾ ਇੰਨੀ ਮਨ ਦੀ ਗਰੀਬੀ ਧਾਰਨ ਕਰ ਲਵੋ, ਸਭ ਦੇ ਚਰਨਾਂ ਦੀ ਧੂੜ ਬਣ ਜਾਵੋ। ਪਵਹੋ ਚਰਨਾਂ ਤਲੀ ਉਪਰੇ ਆਵੋ, ਐਸੀ ਸੇਵ ਕਮਾਵੋ ਹਰ ਸੰਗ ਸਮਾਵੋ। ਸਭ ਦੇ ਚਰਨਾਂ ਦੀ ਧੂੜ ਬਣ ਕੇ ਤੇ ਵਾਹਿਗੁਰੂ ਦਾ ਅੱਠੇ ਪੈਰ ਸਿਮਰਨ ਕਰਕੇ ਹਰ ਸੰਗ ਸਮਾਵੋ, ਫਿਰ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਓ।
ਦੁੱਖ ਨਾ ਦੇ ਕਿਸੈ ਜੀ ਪਤ ਸਿਉ ਕਰ ਜਾਵੋ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਉੱਤਮ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਗੁਰਮੁਖੋ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਓ। ਕਿਸੇ ਮਨੁੱਖ ਦਾ ਵੀ ਦਿਲ ਦੁਖਾਉਣਾ ਚੰਗੀ ਗੱਲ ਨਹੀਂ ਹੈ, ਕਿਉਂਕਿ ਗੁਰਬਾਣੀ ਦਾ ਸਿਧਾਂਤ ਹੈ, ਹਿਆਉ ਨਾ ਕਹਿ ਠਾਈ ਮਾਣਕ ਸਭ ਅਮੋਲਵੇ। ਕਿਸੇ ਦੇ ਦਿਲ ਨੂੰ ਦਿਖਾਉਣਾ ਹਰਗਿਜ਼ ਨਹੀਂ ਵਾਹਿਗੁਰੂ ਨੂੰ ਚੰਗਾ ਲੱਗਦਾ, ਕਿਉਂਕਿ ਸਾਰੇ ਦੇ ਦਿਲਾਂ ਵਿੱਚ ਉਹ ਪਰਮਾਤਮਾ ਬੈਠਾ। ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਜਦੋਂ ਆਪਾਂ ਕਿਸੇ ਵੀ ਜੀਵ ਦੇ ਦਿਲ ਨੂੰ ਦਿਖਾਉਂਦੇ ਹਾਂ ਤੇ ਪਰਮਾਤਮਾ ਦੁਖੀ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਓ, ਕਿਸੇ ਗਰੀਬ ਤੇ ਜ਼ੁਲਮ ਨਾ ਢਾਓ, ਕਿਸੇ ਮਜਬੂਰ ਨੂੰ ਬਿਮਾਰ ਨੂੰ ਦੇਖ ਕੇ ਮਜ਼ਾਕ ਨਾ ਕਰੋ, ਤੇ ਨਾ ਹੀ ਆ ਜਿਹੜੇ ਹੋਰ ਜਾਨਵਰ ਨੇ ਪਸ਼ੂ ਪੰਛੀ ਆਦਿਕ ਇਹਨਾਂ ਨੂੰ ਵੀ ਦੁੱਖ ਨਾ ਦਿਓ। ਕਈ ਬੰਦਿਆਂ ਦਾ ਸੁਭਾਅ ਹੁੰਦਾ ਹੈ ਉਹ ਪਸ਼ੂਆਂ ਤੇ ਬੜਾ ਜ਼ੁਲਮ ਢਾਉਂਦੇ ਨੇ, ਪਰ ਸਤਿਗੁਰੂ ਕਹਿੰਦੇ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਓ, ਪਸ਼ੂ ਪੰਛੀਆਂ ਤੇ ਵੀ ਦਇਆ ਕਰੋ, ਕੀੜਿਆਂ ਮਕੌੜਿਆਂ ਤੇ ਵੀ ਤਰਸ ਕਰੋ, ਪਤਸਿਓ ਕਰ ਜਾਵੋ, ਫਿਰ ਬੜੀ ਸ਼ਾਨੋ ਸ਼ੌਕਤ ਨਾਲ ਤੁਸੀਂ ਆਪਣੇ ਘਰ ਪਰਲੋਕ ਨੂੰ ਜਾਓਗੇ।
ਪਤਤ ਪੁਨੀਤ ਕਰਤਾ ਪੁਰਖ ਨਾਨਕ ਸੁਣਾ ਬਹੁ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਪੰਜਵੀਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਅਸੀਂ ਇਹ ਤੁਹਾਨੂੰ ਉਪਦੇਸ਼ ਸੁਣਾ ਰਹੇ ਹਾਂ। ਪਤਤ ਪੁਨੀਤ ਕਰਤਾ ਪੁਰਖ, ਉਹ ਕਰਤਾ ਪੁਰਖ ਸਿਰਜਨਹਾਰ ਸਰਵ ਵਿਆਪਕ ਸਰੂਪ ਵਾਹਿਗੁਰੂ ਪਤਤ ਪੁਨੀਤ, ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਜਿੰਨੇ ਵੀ ਪਾਪੀ ਨੇ, ਜੇ ਪਾਪੀ ਬੰਦੇ ਵੀ ਵਾਹਿਗੁਰੂ ਦੇ ਨਾਮ ਦੀ ਓਟ ਲੈ ਲੈਂਦੇ ਨੇ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਆਜਾ ਮਲ ਉਧਰਿਓ ਗਨਕਾ ਹੂੰ ਗਤ ਪਾਈ। ਇਉਂ ਉਹ ਵਾਹਿਗੁਰੂ ਵੱਡੇ ਵੱਡੇ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ।
ਸਲੋਕ ਦੋਹਾ ਮਹਲਾ ਪੰਜਵਾਂ। ਏਕ ਜੈਸਾ ਜਨਮੈ ਕੀਆ ਸਰਬ ਕਲਾ ਸਮਰਥ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ 18ਵੇਂ ਸ਼ਲੋਕ ਦੇ ਵਿੱਚ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ ਵੀ ਦੁਨੀਆਂ ਦੇ ਵਿੱਚ ਅਸੀਂ ਆਪਣੇ ਮਿੱਤਰ ਬਣਾਉਂਦੇ ਹਾਂ, ਜੀਵਨ ਸਾਥੀ ਚੁਣਦੇ ਹਾਂ, ਪਰ ਸਾਨੂੰ ਕਿਹਦੇ ਨਾਲ ਮਿੱਤਰਤਾ ਕਰਨੀ ਚਾਹੀਦੀ ਹੈ। ਸਲੋਕ ਦੋਹਾ ਮਹੱਲਾ ਪੰਜਵਾਂ ਇਹ ਦੋਹਰੇ ਦੀ ਕਿਸਮ ਦਾ ਸ਼ਲੋਕ ਹੈ। ਸਲੋਕ ਤੇ ਦੋਹਰਾ ਦੋਨੋਂ ਹੀ ਕਾਵਿ ਰਚਨਾ ਦੇ ਵਿੱਚ ਛੰਦ ਮੰਨੇ ਗਏ ਨੇ। ਇਹ ਸਲੋਕ ਦੋਹਾ ਹੈ, ਦੋਹਰੇ ਦੀ ਕਿਸਮ ਦਾ ਸ਼ਲੋਕ ਹੈ। ਪੰਜਵੇਂ ਪਾਤਸ਼ਾਹ ਸਤਿਗੁਰੂ ਫਰਮਾ ਰਹੇ ਹਨ, ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ। ਗੁਰਮੁਖੋ ਅਸਾਂ ਤੇ ਇੱਕੋ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸੱਜਣ ਜੀਵਨ ਸਾਥੀ ਬਣਾਇਆ ਹੈ। ਸਰਬ ਕਲਾ ਸਮਰੱਥ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਕਲਾ ਕਹਿੰਦੇ ਨੇ ਸ਼ਕਤੀ ਨੂੰ। ਉਹ ਵਾਹਿਗੁਰੂ ਅਨੰਤ ਕਲਾ ਦਾ ਮਾਲਕ ਹੈ, ਜੋ ਚਾਹੇ ਉਹ ਕਰ ਸਕਦਾ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਆਇਆ ਹੈ, 16 ਕਲਾ ਸੰਪੂਰਨ ਫਲਿਆ ਅੰਤ ਕਲਾ ਹੋਏ ਠਾਕੁਰ ਚੜ੍ਹਿਆ। ਵਿਸ਼ਨੂੰ ਦੇ ਅਵਤਾਰ 24 ਹੋਏ ਨੇ, ਉਹਨਾਂ ਵਿੱਚੋਂ ਕ੍ਰਿਸ਼ਨ ਨੂੰ 16 ਕਲਾ ਅਵਤਾਰ ਮੰਨੇ, ਪਰ ਇਹ ਵਿਸ਼ਨੂੰ ਦੇ ਅਵਤਾਰਾਂ ਦੀ ਗੱਲ ਹੈ। ਉਹ ਕੋਈ 2 ਕਲਾ, ਕੋਈ 4 ਕਲਾ, ਕੋਈ 14 ਕਲਾ, ਕੋਈ 16 ਕਲਾ ਹੋਇਆ, ਇਸ ਤੋਂ ਅੱਗੇ ਹੋਰ ਕੋਈ ਨਹੀਂ ਵੱਧ ਸਕਿਆ। ਪਰ ਉਹ ਅਕਾਲ ਪੁਰਖ ਵਾਹਿਗੁਰੂ ਅਨੰਤ ਕਲਾ ਦਾ ਮਾਲਕ ਹੈ, ਸਰਬ ਕਲਾ ਸਮਰੱਥ। ਉਹ ਵਾਹਿਗੁਰੂ ਸਾਰੀਆਂ ਕਲਾ ਸ਼ਕਤੀਆਂ ਦਾ, ਸਾਰੇ ਹੁਨਰਾਂ ਦਾ, ਸਭ ਕਿਸਮ ਦੀਆਂ ਜਿੰਨੀਆਂ ਇਲਮਾਂ ਨੇ ਉਹਨਾਂ ਸਾਰਿਆਂ ਦਾ ਗਿਆਤਾ ਹੈ। ਇਉਂ ਸਰਬ ਕਲਾ ਸਮਰੱਥ ਹੈ।
ਜਿਉ ਹਮਾਰਾ ਖੰਨੀਐ ਹਰ ਮਨ ਤਨ ਸੰਦੜੀ ਵਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਮਨ ਤਨ ਸੰਦੜੀ ਵਤ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਤੇ ਤਨ ਦੀ ਪਿਆਰੀ ਵਸਤੂ ਹੈ। ਉਸ ਵਾਹਿਗੁਰੂ ਦੇ ਨਾਲ ਤਨ ਕਰਕੇ ਵੀ ਅਸੀਂ ਪਿਆਰ ਕਰਦੇ ਹਾਂ, ਮਨ ਦੁਆਰਾ ਵੀ ਉਹਦੇ ਨਾਲ ਹੀ ਮੁਹੱਬਤ ਕਰਦੇ ਹਾਂ, ਉਹਦੇ ਨਾਲ ਸਾਡਾ ਬੜਾ ਸੱਚਾ ਸੁੱਚਾ ਪ੍ਰੇਮ ਹੈ। ਜੀਉ ਹਮਾਰਾ ਖੰਨੀ ਹੈ, ਇਸੇ ਲਈ ਸਾਡਾ ਜੀਉ, ਸਾਡੀ ਆਤਮਾ, ਸਾਡਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾ ਰਿਹਾ ਹੈ।
ਮਹੱਲਾ ਪੰਜਵਾਂ। ਜੇ ਕਰ ਗਹਿ ਪਿਆਰੜੇ ਤੁਧ ਨਾ ਛੋਡਾ ਮੂਲ।
ਲਓ ਹੁਣ ਇਹ ਅੱਗੇ ਜਿਹੜਾ ਸ਼ਲੋਕ ਆ ਰਿਹਾ ਹੈ, ਇਹ ਖਾਸ ਕਰਕੇ ਆਨੰਦ ਕਾਰਜ ਦੀ ਜਦੋਂ ਰਸਮ ਹੁੰਦੀ ਹੈ ਉਸ ਵੇਲੇ ਲਾੜੇ ਦਾ ਪੱਲਾ ਜਦੋਂ ਲਾੜੀ ਨੂੰ ਪਕੜਾਇਆ ਜਾਂਦਾ ਹੈ ਉਸ ਵੇਲੇ ਰਾਗੀ ਸਿੰਘ ਇਸ ਸ਼ਲੋਕ ਦਾ ਗਾਇਨ ਕਰਦੇ ਹਨ। ਔਰ ਇਹ ਜਿਹੜਾ ਸ਼ਲੋਕ ਹੈ ਪਰਮਾਰਥੀ ਰੂਪ ਦੇ ਵਿੱਚ ਜਿਗਿਆਸੂ ਵੱਲੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਬਚਨ ਹੈ, ਇੱਕ ਇਕਰਾਰ ਹੈ, ਇੱਕ ਪ੍ਰੋਮਿਸ ਹੈ। ਜੇਕਰ ਗਹਿ ਹੈ ਪਿਆਰੜੇ, ਹੇ ਪਿਆਰੇ ਪਤੀ ਅਕਾਲ ਪੁਰਖ ਵਾਹਿਗੁਰੂ, ਜੇਕਰ ਤੂੰ ਮੇਰਾ ਹੱਥ ਪਕੜ ਲਵੇਂ ਤੁਧ ਨਾ ਛੋਡਾਂ ਮੂਲ, ਅਤੇ ਮੈਂ ਇਹ ਪ੍ਰੋਮਿਸ ਕਰਦਾ ਹਾਂ, ਮੈਂ ਇਕਰਾਰ ਕਰਦਾ ਹਾਂ, ਮੈਂ ਕਦੇ ਵੀ ਮੂਲੋਂ ਵੀ ਤੈਨੂੰ ਛੱਡਾਂਗਾ ਨਹੀਂ। ਇਹ ਜਗਿਆਸੂ ਵੱਲੋਂ ਇੱਕ ਇਕਰਾਰ ਹੈ। ਇਸੇ ਤਰ੍ਹਾਂ ਇਹ ਸ਼ਬਦ ਇਸ ਲਈ ਆਨੰਦ ਕਾਰਜ ਪੱਲੇ ਦੀ ਰਸਮ ਵੇਲੇ ਪੜਿਆ ਜਾਂਦਾ ਹੈ ਤਾਂ ਕਿ ਉੱਥੇ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਤੀ ਪਤਨੀ ਵੱਲੋਂ ਇਹ ਇੱਕ ਇਕਰਾਰਨਾਮਾ ਹੁੰਦਾ ਜਿਹੜਾ ਸਤਿਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੁੰਦਾ ਹੈ। ਔਰ ਇਹ ਸ਼ਲੋਕ ਜਦੋਂ ਪੜਿਆ ਜਾਂਦਾ ਇਹ ਉਸ ਵੇਲੇ ਇੱਕ ਇਕਰਾਰਨਾਮਾ ਹੁੰਦਾ, ਇੱਕ ਵਾਅਦਾ ਹੁੰਦਾ, ਇੱਕ ਪ੍ਰੋਮਿਸ ਹੁੰਦਾ ਕਿ ਇਸ ਬੱਚਨ ਨੂੰ ਪੂਰਾ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਨੇ ਹੇ ਪਿਆਰੇ ਪਤੀ, ਜੇ ਤੂੰ ਇੱਕ ਵਾਰੀ ਮੇਰਾ ਹੱਥ ਫੜ ਲਵੇਂ ਤੁਧ ਨਾ ਛੋਡਾਂ ਮੂਲ, ਅਤੇ ਮੈਂ ਸਾਰੀ ਉਮਰ ਤਾ ਜ਼ਿੰਦਗੀ ਬਿਲਕੁਲ ਤੈਨੂੰ ਛੱਡਾਂਗੀ ਨਹੀਂ। ਅਤੇ ਇਸੇ ਤਰ੍ਹਾਂ ਜਗਿਆਸੂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਹੈ, ਪਿਆਰੇ ਪਤੀ ਪਰਮੇਸ਼ਰ, ਜੇਕਰ ਤੂੰ ਮੇਰਾ ਇੱਕ ਵਾਰੀ ਹੱਥ ਫੜ ਲਵੇਂ ਤੇ ਮੈਂ ਕਦੇ ਵੀ ਉਸ ਨੂੰ ਛੱਡਾਂਗਾ ਨਹੀਂ।
ਹਰ ਛੋਡਣ ਸੇ ਦੁਰਜਨਾ ਪੜਹਿ ਦੋਜਕ ਕੈ ਸੂਲ।
ਲੋ ਜਿਹੜੇ ਵਾਹਿਗੁਰੂ ਨੂੰ ਛੱਡ ਦਿੰਦੇ ਨੇ ਉਹ ਤੇ ਦੁਰਜਨਾ ਦਾ ਅਰਥ ਦੁਸ਼ਟ ਪੁਰਸ਼ ਨੇ, ਉਹ ਤੇ ਭੱਦਰ ਪੁਰਸ਼ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਫੜ ਕੇ ਫਿਰ ਛੱਡ ਦਿੰਦੇ ਨੇ। ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਉਹ ਲੋਕ ਜਿਹੜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਣ ਤੋਂ ਬਾਅਦ ਬਿਨਾਂ ਕਿਸੇ ਖਾਸ ਕਾਰਨ ਤੋਂ, ਬਿਨਾਂ ਕਿਸੇ ਵਜ੍ਹਾ ਤੋਂ ਜੋ ਆਪਣੀ ਪਤਨੀ ਨੂੰ ਛੱਡਦੇ ਨੇ, ਇਹ ਉਹਨਾਂ ਲਈ ਵੀ ਸਿੱਖਿਆ ਹੈ, ਉਹਨਾਂ ਲਈ ਵੀ ਵਾਰਨਿੰਗ ਹੈ। ਹਰ ਛੋਡਣ ਸੇ ਦੁਰਜਨਾ, ਜਿਹੜੇ ਲੋਕ ਬਿਨਾਂ ਕਿਸੇ ਖਾਸ ਕਾਰਨ ਤੋਂ, ਬਿਨਾਂ ਵਜ੍ਹਾ ਤੋਂ ਆਪਣੀ ਪਤਨੀ ਦਾ ਪੱਲਾ ਛੱਡ ਦਿੰਦੇ ਨੇ, ਤਲਾਕ ਕਰ ਦਿੰਦੇ ਹਨ, ਤੇ ਪੜਹਿ ਦੋਜਕ ਕੈ ਸੂਲ, ਉਹ ਵੀ ਨਰਕਾਂ ਦੇ ਦੁੱਖ ਵਿੱਚ ਜਾ ਕੇ ਪੈਂਦੇ ਨੇ। ਕਿਉਂਕਿ ਜਿਹੜਾ ਪ੍ਰਣ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਤਾ ਜਾਂਦਾ ਉਹਨੂੰ ਸਿਰ ਤੋੜ ਨਿਭਾਉਣਾ ਚਾਹੀਦਾ। ਠੀਕ ਹੈ, ਗ੍ਰਸਤੀ ਜੀਵਨ ਦੇ ਵਿੱਚ ਕਈ ਵਾਰੀ ਛੋਟੇ ਮੋਟੇ ਝਗੜੇ ਤੇ ਗਿਲੇ ਸ਼ਿਕਵੇ ਹੁੰਦੇ ਰਹਿੰਦੇ ਨੇ, ਪਰ ਉਹਨਾਂ ਨੂੰ ਬੜੀ ਸੁਹਿਰਦਤਾ ਨਾਲ ਦੂਰ ਕਰਨਾ ਚਾਹੀਦਾ ਹੈ। ਐਵੇਂ ਨਹੀਂ ਮਾੜੀ ਮੋਟੀ ਗੱਲ ਬਦਲੇ ਤਲਾਕ ਤੱਕ ਗੱਲ ਚਲੀ ਜਾਵੇ, ਇਹ ਗੁਰਮਤਿ ਦਾ ਅਸੂਲ ਨਹੀਂ ਹੈ। ਇਸੇ ਲਈ ਇਹ ਸਮਾਜਿਕ ਸਿੱਖਿਆ ਵੀ ਸਤਿਗੁਰੂ ਮਹਾਰਾਜ ਸਾਨੂੰ ਬਾਣੀ ਦੁਆਰਾ ਬਖਸ਼ਿਸ਼ ਕਰਦੇ ਹਨ, ਤੇ ਨਾਲ ਪਰਮਾਰਥਕ ਸਿੱਖਿਆ ਵੀ ਹੈ। ਹਰ ਛੋਡਣ ਸੇ ਦੁਰਜਣਾ, ਗੁਰਮੁਖੋ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਛੱਡ ਦਿੰਦੇ ਨੇ। ਸਗਲ ਦੁਆਰ ਕੋ ਛੱਡ ਕੇ ਗਹਿੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਪੱਲਾ ਛੱਡ ਦਿੰਦੇ ਹਨ, ਪੜਹਿ ਦੋਜੋ ਕੈ ਸੂਲ, ਉਹ ਭਾਈ ਨਰਕਾਂ ਦੇ ਦੁੱਖ ਵਿੱਚ ਜਾ ਕੇ ਪੈਂਦੇ ਹਨ।
ਪਾਉੜੀ ਸਭ ਨਿਧਾਨ ਕਰ ਜਿਸ ਦੇ ਹਰ ਕਰੇ ਸੋ ਹੋਵੇ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਸਭ ਨਿਧਾਨ ਕਰ ਜਿਸ ਦੇ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਸਾਰੇ ਖਜ਼ਾਨੇ ਨੇ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਆ, ਤੇਰਾ ਅੰਤ ਨਾ ਪਾਰਾ ਵਰਿਆ। ਉਸ ਵਾਹਿਗੁਰੂ ਦੇ ਘਰ ਸਾਰੇ ਹੀ ਖਜ਼ਾਨੇ ਨੇ, ਹਰ ਕਰੇ ਸੋ ਹੋਵੇ। ਤੇ ਫਿਰ ਵਾਹਿਗੁਰੂ ਸਰਬ ਕਲਾ ਸਮਰੱਥ ਵੀ ਹੈ, ਜੋ ਵੀ ਵਾਹਿਗੁਰੂ ਕਰਦਾ ਉਹੀ ਸੰਸਾਰ ਦੇ ਵਿੱਚ ਹੁੰਦਾ ਹੈ।
ਜਪ ਜਪ ਜੀਵ ਹੈ ਸੰਤ ਜਨ ਪਾਪਾ ਮਲ ਧੋਵੇ।
ਲੋ ਜਿਹੜੇ ਸੰਤ ਜਨ ਨੇ, ਸੰਤ ਲੋਕ ਨੇ, ਸਾਈ ਲੋਕ ਨੇ, ਉਹ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ, ਤੇ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜਿਉਂਦੇ ਹਨ। ਭਾਵ ਉਹਨਾਂ ਦਾ ਨਾਮ ਦੇ ਨਾਲ ਇੰਨਾ ਪਿਆਰ ਹੋ ਜਾਂਦਾ ਉਹ ਨਾਮ ਤੋਂ ਬਿਨਾਂ ਇੱਕ ਮਿੰਟ ਵੀ ਰਹਿ ਨਹੀਂ ਸਕਦੇ। ਸਤਿਗੁਰੂ ਨੇ ਬੜੀਆਂ ਸੁੰਦਰ ਉਦਾਹਰਣਾਂ ਦਿੱਤੀਆਂ ਹਨ। ਅਮਲੀ ਅਮਲ ਨਾ ਅੰਬੜ ਹੈ, ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣਾ ਤਿੰਨ ਪਾਵੈ ਸਭ ਕੋਈ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉੱਠਤਾਵੈ, ਪਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਉਹਨਾਂ ਸਾਈ ਲੋਕਾਂ ਦਾ, ਉਹਨਾਂ ਮਹਾਂਪੁਰਖਾਂ ਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਇੰਨਾ ਪਿਆਰ ਹੋ ਜਾਂਦਾ ਹੈ ਜਿੰਨਾ ਕਿਸੇ ਅਮਲੀ ਦਾ ਅਮਲ ਦੇ ਨਾਲ, ਮੱਛੀ ਦਾ ਪਾਣੀ ਨਾਲ, ਭੌਰੇ ਦਾ ਫੁੱਲ ਦੀ ਸੁਗੰਧੀ ਨਾਲ, ਹਰਨ ਦਾ ਘੰਟਾ ਹੇੜੇ ਦੇ ਸ਼ਬਦ ਨਾਲ ਸਨੇਹ ਹੁੰਦਾ ਹੈ। ਜਪ ਜਪ ਜੀਵੈ ਸੰਤ ਜਨ। ਇਸੇ ਲਈ ਵਾਹਿਗੁਰੂ ਦੇ ਪਿਆਰੇ ਸੰਤ ਲੋਕ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪ ਕੇ ਜਿਉਂਦੇ ਹਨ। ਪਾਪਾਂ ਮਲ ਧੋਵੈ ਤੇ ਨਾਲ ਹੀ ਨਾਮ ਦੁਆਰਾ ਉਹ ਪਾਪਾਂ ਦੀ ਮੈਲ ਨੂੰ ਵੀ ਧੋ ਲੈਂਦੇ ਨੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਵੈ ਕੈ ਰੰਗ, ਸਿਮਰਨ ਦੁਆਰਾ ਮਨ ਦੀ ਮੈਲ ਵੀ ਧੋਤੀ ਜਾਂਦੀ ਹੈ।
ਚਰਨ ਕਮਲ ਹਿਰਦੈ ਵਸੈ ਸੰਕਟ ਸਭ ਖੋਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹਰ ਵੇਲੇ ਸਿਮਰਨ ਕਰਦਿਆਂ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੇ ਹਨ, ਸੰਕਟ ਸਭ ਖੋਵੈ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਸਾਰੇ ਦੁੱਖ ਹੋਵੇ ਨਾਸ਼ ਕਰ ਦਿੰਦਾ ਹੈ।
ਗੁਰਪੁਰਾ ਜਿਸ ਪੇਟਿਐ ਮਰ ਜਨਮ ਨਾ ਰੋਵੈ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਸ ਨੂੰ ਪੂਰਾ ਗੁਰੂ ਮਿਲ ਜਾਵੇ ਮਰ ਜਨਮ ਨਾ ਰੋਵੈ, ਤੇ ਉਹ ਮਰ ਕੇ ਕਦੇ ਵੀ ਜੰਮਦਾ ਨਹੀਂ ਹੈ ਤੇ ਨਾ ਹੀ ਰੋਂਦਾ ਹੈ। ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਉਸ ਵੇਲੇ ਵੀ ਰੋਂਦਾ ਹੈ ਤੇ ਸਾਰੀ ਉਮਰ ਹੀ ਰੋਂਦਾ ਰਹਿੰਦਾ, ਤੇ ਜਦੋਂ ਮਰਦਾ ਉਸ ਵੇਲੇ ਵੀ ਰੋਂਦਾ ਹੈ। ਪਰ ਹਜ਼ੂਰ ਕਹਿੰਦੇ ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਉਹ ਨਾ ਕਦੀ ਜੰਮਦਾ ਰੋਂਦਾ, ਨਾ ਸੰਸਾਰ ਵਿੱਚ ਰਹਿੰਦਿਆਂ ਰੋਂਦਾ, ਤੇ ਨਾ ਹੀ ਮਰਨ ਵੇਲੇ ਰੋਂਦਾ ਹੈ, ਔਰ ਉਹਨੂੰ ਹਮੇਸ਼ਾ ਆਨੰਦ ਹੀ ਆਨੰਦ, ਖੁਸ਼ੀਆਂ ਹੀ ਖੁਸ਼ੀਆਂ, ਖੇੜਾ ਹੀ ਖੇੜਾ ਪ੍ਰਾਪਤ ਹੋ ਜਾਂਦਾ ਹੈ।
ਰੱਬ ਦਰਸ ਪਿਆਸ ਨਾਨਕ ਕਣੇ ਕਿਰਪਾ ਕਰ ਦੇਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਕਣੀ ਬਹੁਤੀ ਪਿਆਸ ਲੱਗੀ ਹੋਈ ਹੈ, ਕਿਰਪਾ ਕਰ ਦੇਵੈ। ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਦਰਸ਼ਨ ਦਿੰਦਾ। ਇਹਦਾ ਮਤਲਬ ਇਹ ਹੈ ਸਾਡੇ ਤੇ ਵੀ ਉਹ ਵਾਹਿਗੁਰੂ ਕਿਰਪਾ ਕਰੇ, ਸਾਡੇ ਮਨ ਦੇ ਵਿੱਚ ਵੀ ਉਹਦੇ ਦਰਸ਼ਨਾਂ ਲਈ ਸਿੱਖ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਉ ਕੋਲੀ ਜੀਉ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਸਾਡੇ ਮਨ ਦੇ ਵਿੱਚ ਵੀ ਦਰਸ਼ਨਾਂ ਦੀ ਕਣੀ ਪਿਆਸ ਹੈ, ਵਾਹਿਗੁਰੂ ਸਾਡੇ ਤੇ ਮਿਹਰ ਕਰੇ, ਕਿਰਪਾ ਕਰਕੇ ਸਾਨੂੰ ਵੀ ਦਰਸ਼ਨ ਦੇਵੇ, ਅਸੀਂ ਆਪਣੇ ਜੀਵਨ ਨੂੰ ਸਫਲ ਸਮਝਾਂਗੇ।
ਸਲੋਕ ਡਖਣਾ ਮਹੱਲਾ ਪੰਜਵਾਂ, ਪੋਰੀ ਪਰਮ ਵੰਜਾਏ ਪਿਰੀ ਮੁਹੱਬਤ ਹਿੱਕ ਤੂੰ।
ਲਓ ਹੁਣ ਅੱਗੇ ਸਲੋਕ ਡਖਣਾ, ਇਹ ਲਹਿੰਦੇ ਦੇਸ਼ ਦੀ ਬੋਲੀ ਹੈ ਜਿੱਥੇ ਦੱਦੇ ਦੀ ਥਾਂ ਤੇ ਡੱਡੇ ਦੀ ਵਰਤੋਂ ਕੀਤੀ ਜਾਂਦੀ ਹੈ, ਈੜੀ ਤੇ ਸੱਸੇ ਦੀ ਥਾਂ ਤੇ ਹਾਹੇ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਹੋਰ ਉਹਨਾਂ ਦੀ ਭਾਸ਼ਾ ਦੇ ਸ਼ਬਦ ਗੁਰੂ ਮਹਾਰਾਜ ਨੇ ਇੱਥੇ ਵਰਤੇ ਨੇ। ਸਲੋਕ ਡਖਣਾ ਮਹੱਲਾ ਪੰਜਵਾਂ, ਜਿਵੇਂ ਪਿੱਛੇ ਸਲੋਕ ਦੋਹੇ ਦੀ ਕਿਸਮ ਦਾ ਸੀ, ਇਹ ਸਲੋਕ ਦੱਖਣ ਦੇ ਦਿਸ਼ਾ ਦੇ ਵਿੱਚ ਪਾਵਜੀ ਦੇ ਵਿੱਚ ਲਹਿੰਦੇ ਦੇਸ਼ ਦੀ ਬੋਲੀ ਦੇ ਸ਼ਬਦ ਵਰਤੇ ਗਏ ਹੋਣ, ਉਹ ਸਲੋਕ ਡਖਣਾ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹਨ। ਪੋਰੀ ਪਰਮ ਮੰਜਾਏ ਪਿਰੀ ਮੁਹੱਬਤ ਹਿੱਕ ਤੂੰ। ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਜਗਿਆਸੂ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਿਵੇਂ ਹੋ ਸਕਦੇ ਹਨ? ਤਾਂ ਹਜ਼ੂਰ ਕਹਿੰਦੇ ਨੇ, ਪੋਰੀ ਪਰੋਂ ਵਜਾਏ ਪਿਰੀ ਮੁਹੱਬਤ ਹਿੱਕ ਤੂੰ। ਜੇ ਤੂੰ ਉਸ ਹਿੱਕ ਦਾ ਅਰਥ ਹੈ ਇੱਕ, ਜੇ ਤੂੰ ਇੱਕ ਪਿਰੀ ਪਤੀ ਪਰਮੇਸ਼ਰ ਦੇ ਨਾਲ ਮੁਹੱਬਤ ਪਿਆਰ ਪਾ ਲਵੇਂ, ਪੋਰੀ ਪਰੋਂ ਵਜਾਏ, ਪੋਰੀ ਦਾ ਅਰਥ ਰਤਾ ਪਰ, ਰੰਚਕ ਪਰ ਜੋ ਤੇਰੇ ਅੰਦਰ ਭਰਮ ਦੀ ਅੰਸ਼ ਹੈ, ਵੰਜਾਏ ਇਹ ਦੂਰ ਹੋ ਜਾਵੇ, ਫੇਰ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋ ਸਕਦੇ ਹਨ। ਇੱਕ ਤਾਂ ਜਿਹੜਾ ਇਹ ਭਰਮ ਦੀ ਪੂਰੀ ਰਤੀ ਹੈ ਇਹ ਦੂਰ ਹੋ ਜਾਵੇ, ਦੂਸਰਾ ਹੋਰ ਸਭ ਪਾਸਿਆਂ ਤੋਂ ਹਟ ਕੇ ਤੇਰਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਪੈ ਜਾਵੇ, ਫਿਰ ਉਹ ਦਰਸ਼ਨ ਦੀਦਾਰੇ ਦਿੰਦਾ ਹੈ।
ਜਿੱਥੋਂ ਵੰਜਨ ਜਾਏ ਤੇ ਥਾਉ ਮੌਜੂਦ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੱਥੋਂ ਉਹ ਵੰਜੈ, ਜਿੱਥੋਂ ਤੂੰ ਵੰਜੈ ਦਾ ਅਰਥ ਜਾਣਾ ਹੈ, ਜਾਏ ਜਿੱਥੇ ਜਾ ਕੇ ਪਹੁੰਚਣਾ ਹੈ, ਕਿਉਂਕਿ ਇੱਕ ਤਾਂ ਉਹ ਥਾਂ ਹੈ ਜਿੱਥੇ ਅਸੀਂ ਰਹਿੰਦੇ ਹਾਂ, ਦੂਸਰੀ ਉਹ ਥਾਂ ਜਿੱਥੇ ਜਾਣਾ ਹੈ। ਇਹਦਾ ਮਤਲਬ ਇਹ ਹੈ ਜਿੱਥੋਂ ਵੰਜੈ, ਆ ਸੰਸਾਰ ਜਿੱਥੋਂ ਅਸੀਂ ਯਾਤਰਾ ਸ਼ੁਰੂ ਕੀਤੀ ਹੈ। ਜਾਏ ਦਾ ਅਰਥ ਹੈ ਪ੍ਰਲੋਕ, ਦਰਗਾਹ ਰੱਬ ਦੀ ਜਿੱਥੇ ਜਾਣਾ ਹੈ, ਤੇ ਥਾਉ ਮੌਜੂਦ ਸੋਏ, ਫਿਰ ਉੱਥੇ ਤੁਹਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਐਨ ਮੌਜੂਦ ਪ੍ਰਤੱਖ ਦੀਦਾਰੇ ਬਖਸ਼ਿਸ਼ ਕਰੇਗਾ। ਇਹਦਾ ਮਤਲਬ ਇਹ ਹੈ ਜਦੋਂ ਸਾਡੇ ਮਨ ਦੇ ਵਿੱਚੋਂ ਭਰਮ ਦੂਰ ਹੋ ਜਾਂਦਾ ਹੈ ਤੇ ਸਾਡਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਟੁੱਟ ਪ੍ਰੇਮ ਹੋ ਜਾਂਦਾ ਹੈ, ਤੇ ਫਿਰ ਜਿੱਥੇ ਵੀ ਅਸੀਂ ਰਹਿੰਦੇ ਹਾਂ, ਚਾਹੇ ਇਸ ਮਾਤ ਲੋਕ ਦੇ ਵਿੱਚ ਚਾਹੇ ਪ੍ਰਲੋਕ ਦੇ ਵਿੱਚ, ਸਭ ਥਾਵਾਂ ਤੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਹਨ।